SBS ਪੰਜਾਬੀ ਤੋਂ ਡਾਊਨਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਕਿਵੇਂ ਸੁਣ ਸਕਦੇ ਹੋ, ਇਸ ਬਾਰੇ ਜਾਣਕਾਰੀ ਹਾਸਲ ਕਰੋ ਸਾਡੀ ਵੈਬਸਾਈਟ ਤੋਂ www.sbs.com.au/punjabi।
ਦੋਸਤੋ, ਸਟੂਡੀਓ 'ਚ ਇਸ ਵਕਤ ਮਹਿਮਾਨ ਬਣ ਕੇ ਆਇਆ ਜੀ ਫੁਲਵਿੰਦਰਜੀਤ ਗਰੇਵਾਲ। ਫੁਲਵਿੰਦਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਕਟੋਰੀਆ ਦੇ ਯੂਰੋਕ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਨੇ। ਸਾਡੀ ਅੱਜ ਦੀ ਗੱਲਬਾਤ ਉਹਨਾਂ ਦੀ ਉਮੀਦਵਾਰੀ, ਲਿਬਰਲ ਦੀ ਕਾਰਜਕਾਰੀ ਅਤੇ ਜਿੱਤਣ ਹਾਰਨ ਦੀ ਸੰਭਾਵਨਾ 'ਤੇ ਆਧਾਰਿਤ ਹੈ। ਜੀ ਫੁਲਵਿੰਦਰ ਵੀਰ ਜੀ, ਸਵਾਗਤ ਹੈ ਜੀ SBS ਸਟੂਡੀਓ 'ਚ।
ਧੰਨਵਾਦ ਜੀ ਪ੍ਰੀਤਿੰਦਰ
ਜੀ। ਅਤੇ ਪਹਿਲਾ ਸਵਾਲ ਤਾਂ ਫੁਲਵਿੰਦਰ ਵੀਰ ਜੀ ਇਹੀ ਆ ਕਿ ਤੁਹਾਡਾ ਪਿਛੋਕੜ ਪੰਜਾਬ, ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਅਤੇ ਆਸਟ੍ਰੇਲੀਆ ਆਇਆਂ ਨੂੰ ਤੁਹਾਨੂੰ ਕਿੰਨਾ ਕੁ ਵਕਤ ਹੋਇਆ?
ਹਾਂਜੀ ਪ੍ਰੀਤਿੰਦਰ ਜੀ, ਮੇਰਾ ਜਿਹੜਾ ਪਿਛੋਕੜ ਹੈਗਾ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਗੁੱਜਰਵਾਲ ਤੋਂ ਆ। ਅਤੇ ਜਿਹੜੀ ਮੇਰੀ ਸਕੂਲੀ ਪੜ੍ਹਾਈ ਹੈਗੀ ਆ ਉਹ ਖਾਲਸਾ ਸਕੂਲ ਮੰਡੀ ਅਹਿਮਦਗੜ੍ਹ ਤੋਂ ਕੀਤੀ ਹੈ। ਉਸ ਤੋਂ ਬਾਅਦ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ BSc ਐਗਰੀਕਲਚਰ ਦੇ ਵਿੱਚ 1984 ਦੇ ਵਿੱਚ ਦਾਖਲਾ ਲਿਆ ਅਤੇ 1991 ਦੇ ਵਿੱਚ ਮੈਂ ਉੱਥੋਂ MSc ਬਾਗਬਾਨੀ ਆਪਣੀ ਹੈ ਜਿਹੜੀ ਕੰਪਲੀਟ ਕੀਤੀ ਹੈ ਜੀ। ਅਤੇ ਉਸ ਤੋਂ ਬਾਅਦ ਮੈਂ ਉਸੇ ਯੂਨੀਵਰਸਿਟੀ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਬਾਗਬਾਨੀ ਉੱਥੇ ਕੰਮ ਕੀਤਾ ਜੀ। ਅਤੇ 1995 ਦੇ ਵਿੱਚ ਮੈਂ ਪਹਿਲੀ ਵਾਰ ਇੱਥੇ ਆਸਟ੍ਰੇਲੀਆ ਆਇਆ ਸੀ ਅਤੇ ਕੋਈ ਥੋੜ੍ਹਾ ਸਮਾਂ ਲਾ ਕੇ ਪਰ ਵਾਪਸ ਚਲਿਆ ਗਿਆ ਸੀਗਾ। ਅਤੇ 1998 ਦੇ ਵਿੱਚ ਮੈਂ ਉੱਥੇ ਅਸਤੀਫਾ ਦੇ ਕੇ ਉਸ ਜੋਬ ਤੋਂ ਪੱਕੇ ਤੌਰ ਦੇ ਉੱਤੇ ਆ ਕੇ ਆਸਟ੍ਰੇਲੀਆ 'ਚ ਵੱਸ ਗਿਆ ਜੀ।
ਜੀ, ਤੁਹਾਡੇ ਆਸਟ੍ਰੇਲੀਅਨ ਸਫ਼ਰ ਦੀ ਗੱਲ ਕਰੀਏ ਤਾਂ ਸਾਡੇ ਸਰੋਤੇ ਇਹੀ ਜਾਣਨਾ ਚਾਹੁੰਗੇ ਕਿ ਲਿਬਰਲ ਪਾਰਟੀ ਨਾਲ ਜੁੜਨ ਪਿੱਛੇ ਕੀ ਕਾਰਨ ਰਹੇ ਤੁਹਾਡੇ?
ਇਹਦਾ ਜੀ ਜਿਹੜਾ ਮੁੱਖ ਕਾਰਨ ਆ ਕਿ ਪਹਿਲੇ ਦਿਨ ਤੋਂ ਜਦੋਂ ਮੈਂ ਇੱਥੇ ਆਸਟ੍ਰੇਲੀਆ ਦੇ ਵਿੱਚ ਆਇਆ ਤਾਂ ਮੈਨੂੰ ਜਿਹੜੀਆਂ ਇਹਦੀਆਂ ਲਿਬਰਲ ਪਾਰਟੀ ਦੀਆਂ ਨੀਤੀਆਂ ਸੀਗੀਆਂ ਉਹ ਮੈਨੂੰ ਬਹੁਤ ਵਧੀਆ ਲੱਗੀਆਂ। ਖਾਸ ਕਰਕੇ ਜਦੋਂ ਜੌਨ ਹਾਵਰਡ ਸਾਡੇ ਪ੍ਰਧਾਨ ਮੰਤਰੀ ਬਣੇ, ਉਹਨਾਂ ਦਾ ਨਿਊ ਮਾਈਗ੍ਰੈਂਟ ਪ੍ਰਤੀ ਜਿਹੜਾ ਰਵੱਈਆ ਸੀ ਉਹ ਬਹੁਤ ਵਧੀਆ ਸੀਗਾ, ਕਿਉਂਕਿ ਉਹਨਾਂ ਨੇ ਜਿਹੜੀ ਸਕਿੱਲਡ ਮਾਈਗ੍ਰੇਸ਼ਨ ਸੀ ਉਹਦੇ ਆਧਾਰ ਦੇ ਉੱਤੇ ਬਹੁਤ ਸਾਰੇ ਬੰਦਿਆਂ ਨੂੰ ਇਸ ਦੇਸ਼ ਦੇ ਵਿੱਚ ਪੱਕੇ ਵਸਨੀਕ ਬਣਾਇਆ। ਅਤੇ ਉਹੀ ਇੱਕ ਦੌਰ ਸੀਗਾ ਜਦੋਂ ਉਹਨਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਇੱਥੇ ਪੜ੍ਹਾਈ ਦੇ ਤੌਰ 'ਤੇ ਜਿਹੜੇ ਵੀਜ਼ੇ ਨੇ ਉਹ ਦਿੱਤੇ।
ਅਤੇ ਮੈਂ ਤੁਹਾਡੀ ਸਮਾਜ ਸੇਵਾ ਵਿਚਲੀ ਜਿਹੜੀ ਭੂਮਿਕਾ ਉਹਦੀ ਵੀ ਗੱਲ ਕਰਨੀ ਹੈ। ਤੁਸੀਂ ਭਾਈਚਾਰੇ 'ਚ ਵਿਚਰਦੇ ਰਹਿੰਦੇ ਹੋ, ਸੁਣਨ ਵਾਲੇ ਸਾਡੇ ਖੈਰ ਇਸ ਬਾਰੇ ਜਾਣਦੇ ਹੋਣ ਸ਼ਾਇਦ ਵਿਕਟੋਰੀਆ ਵਾਸਤੇ ਤਾਂ, ਜਾਂ ਦੂਜੇ ਲਫ਼ਜ਼ਾਂ 'ਚ ਇਹ ਕਹਿ ਲਈਏ ਕਿ ਲਿਬਰਲ ਪਾਰਟੀ ਨੇ ਉਹ ਕਿਹੜੀਆਂ ਪ੍ਰਾਪਤੀਆਂ ਸੀ ਜਿਹਦੇ ਮੱਦੇਨਜ਼ਰ ਤੁਹਾਨੂੰ ਇੱਕ ਉਮੀਦਵਾਰ ਵਜੋਂ ਚੁਣਿਆ?
ਹਾਂਜੀ ਪ੍ਰੀਤਨਰ ਜੀ, ਪਿਛਲੇ ਮੈਂ ਕਾਫ਼ੀ ਸਮੇਂ ਤੋਂ ਜਿਹੜੇ ਭਾਰਤੀ ਵਿਦਿਆਰਥੀ ਨੇ ਉਹਨਾਂ ਦੀਆਂ ਸਮੱਸਿਆਵਾਂ ਦੇ ਨਾਲ ਜੁੜਿਆ ਹੋਇਆ। ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ, ਉਹ ਜਦੋਂ ਕਿਸੇ ਨਵੇਂ ਮੁਲਕ ਦੇ ਵਿੱਚ ਜਾਂਦੇ ਸੀ ਪਹਿਲਾਂ ਤਾਂ ਉਹਨਾਂ ਨੂੰ ਉੱਥੋਂ ਦੇ ਕੀ ਕਾਇਦੇ ਕਾਨੂੰਨ ਨੇ ਉਹਨਾਂ ਬਾਰੇ ਬਹੁਤ ਜਿਹੜੀਆਂ ਚੀਜ਼ਾਂ ਸੀ ਨਹੀਂ ਪਤਾ ਸੀਗੀਆਂ। ਉਹ ਕਈ ਵਾਰੀ ਇੱਥੇ ਆ ਕੇ ਕੁਛ ਗਲਤੀਆਂ ਕਰਦੇ ਸੀਗੇ, ਕਈ ਵਾਰੀ ਉਹਨਾਂ ਦੇ ਨਾਲ ਉਹਨਾਂ ਦੇ ਕਾਲਜਾਂ ਵਾਲੇ ਜਾਂ ਜਿਹੜੇ ਜਿਨ੍ਹਾਂ ਕੋਲ ਉਹ ਕੰਮ ਕਰਦੇ ਸੀ ਉਹ ਧੱਕਾ ਕਰਦੇ ਸੀਗੇ। ਉਸ ਤੋਂ ਬਿਨਾਂ ਉਹਨਾਂ ਦੀਆਂ ਹੋਰ ਵੀ ਕਈ ਰੀਅਲ ਸਟੇਟ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮ ਸੀ ਅਤੇ ਉਹ ਸਾਰੀਆਂ ਦੇ ਲਈ ਅਸੀਂ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਉਹਨਾਂ ਦੇ ਸੈਮੀਨਾਰ ਲਗਵਾ ਕੇ ਅਤੇ ਉਹਨਾਂ ਨੂੰ ਇੱਥੋਂ ਦੇ ਕੀ ਕਾਇਦੇ ਕਾਨੂੰਨ ਨੇ ਉਹਨਾਂ ਬਾਰੇ ਜਾਣੂ ਕਰਵਾਉਂਦੇ ਰਹੇ। ਇਸ ਤੋਂ ਬਿਨਾਂ ਜਿਹੜੀ ਦੂਸਰੀ ਇੱਕ ਸਮੱਸਿਆ ਸੀਗੀ ਉਹ ਸੀਗੀ ਘਰੇਲੂ ਹਿੰਸਾ। ਅਤੇ ਉਹ ਘਰੇਲੂ ਹਿੰਸਾ ਵੀ ਜਿਹੜੇ ਸਾਡੇ ਨਵੇਂ ਵਿਦਿਆਰਥੀ ਆਏ ਸੀ ਉਹਨਾਂ ਦੀਆਂ ਇੱਥੇ ਆ ਕੇ ਬਾਹਰਲੇ ਮੁਲਕਾਂ ਦੇ ਵਿੱਚ ਉਹ ਆ ਗਏ, ਮਾਂ ਬਾਪ ਉਹਨਾਂ ਦੇ ਕੋਲੇ ਨਹੀਂ ਸੀਗੇ ਅਤੇ ਉਹਨਾਂ ਨੂੰ ਕੋਈ ਸਹੀ ਗਾਈਡ ਕਰਨ ਵਾਲਾ ਹੈ ਨਹੀਂ ਸੀਗਾ ਅਤੇ ਉਹਨਾਂ ਦੇ ਇੱਥੇ ਆ ਕੇ ਜਿਹੜੇ ਰਿਲੇਸ਼ਨ ਸੀਗੇ ਉਹ ਤੜਕਣੇ ਸ਼ੁਰੂ ਹੋ ਗਏ। ਅਤੇ ਇਹ ਇੱਕ ਬਹੁਤ ਵੱਡੀ ਸਮੱਸਿਆ ਸੀ। ਵਿਦਿਆਰਥੀ ਵੀਜ਼ੇ ਤੋਂ ਬਿਨਾਂ ਇੱਥੇ ਬਹੁਤ ਸਾਰੇ ਹੋਰ ਵੀ 457 ਵੀਜ਼ੇ 'ਤੇ ਆਏ, ਸਪਾਊਸ ਵੀਜ਼ੇ 'ਤੇ ਆਏ ਤਾਂ ਉਹਨਾਂ ਦੀਆਂ ਇਸ ਮੁਲਕ ਦੇ ਵਿੱਚ ਆ ਕੇ, ਕਿਉਂਕਿ ਇੱਥੇ ਜਿਹੜੀ ਲਾਈਫ ਆ ਉਹ ਬਹੁਤ ਜ਼ਿਆਦਾ ਬਿਜ਼ੀ ਆ। ਇੱਕ ਜਦੋਂ ਤੁਸੀਂ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ ਦੇ ਵਿੱਚ ਜਾਂਦੇ ਹੋ ਮਤਲਬ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਟਾਈਮ। ਉਹ ਪਰਿਵਾਰਕ ਵੀ ਹੁੰਦੀਆਂ ਨੇ, ਕੁਛ ਸਮੱਸਿਆਵਾਂ ਪਿੱਛੋਂ ਹੀ ਤੁਰੀਆਂ ਆਉਂਦੀਆਂ ਨੇ। ਅਤੇ ਉਸ ਚੀਜ਼ ਦੇ ਲਈ ਜਿਹੜਾ ਹੈਗਾ ਮੈਂ ਅਤੇ ਹੋਰ ਕਈ ਸੰਸਥਾਵਾਂ ਦੇ ਨਾਲ ਰਲ ਕੇ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਕੰਮ ਕਰ ਰਹੇ ਹਾਂ ਤਾਂ ਕਿ, ਕਿਉਂਕਿ ਇਹਨਾਂ ਦੇ ਮਾਂ ਬਾਪ ਇੱਥੇ ਨਹੀਂ ਹੁੰਦੇ, ਤਾਂ ਕਿ ਇਹਨਾਂ ਨੂੰ ਸਹੀ ਢੰਗ ਦੇ ਨਾਲ ਸਮਝਾਇਆ ਜਾਵੇ, ਇੱਥੋਂ ਦੇ ਕਾਇਦੇ ਕਾਨੂੰਨ ਦੱਸੇ ਜਾਣ। ਕਈ ਵਾਰੀ ਬਹੁਤ ਸਾਰੇ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਉਹਨਾਂ ਦੇ ਇੱਕ ਜਾਂ ਦੋ ਬੱਚੇ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਵੀ ਦੱਸਣਾ ਪੈਂਦਾ ਕਿ ਜਿਹੜੇ ਬੱਚੇ ਨੇ ਜਦੋਂ ਉਹ ਇਸ ਤਰ੍ਹਾਂ ਦੀ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਨੇ, ਇੱਕ ਦੂਜੇ ਨੂੰ ਗਲਤ ਬੋਲਦੇ ਨੇ, ਤਾਂ ਜਿਹੜਾ ਬੱਚਿਆਂ ਦੇ ਉੱਤੇ ਉਹ ਬਹੁਤ ਮਾੜਾ ਅਸਰ ਪੈਂਦਾ ਇਹ ਚੀਜ਼ ਦਾ। ਤਾਂ ਉਹੀ ਹੈ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਹੋਰ ਕਈ ਸੰਸਥਾਵਾਂ ਦੇ ਨਾਲ ਰਲ ਕੇ ਇਸ ਚੀਜ਼ 'ਤੇ ਕੰਮ ਕਰ ਰਹੇ ਹਾਂ ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਆ ਸੁਖਾਲਾ ਬਣਾਇਆ ਜਾ ਸਕੇ। ਸੋ ਇਹੀ ਕੁਝ ਕਾਰਨ ਨੇ ਜਿਸ ਕਰਕੇ ਲਿਬਰਲ ਪਾਰਟੀ ਨੇ ਮੈਨੂੰ ਯੂਰੋਪ ਦੇ ਵਿੱਚੋਂ ਆਪਣਾ ਜਿਹੜਾ ਉਮੀਦਵਾਰ ਆ ਉਹ ਚੁਣਿਆ
ਜੀ। ਅਤੇ ਬਹੁਤ ਵੱਡੀ ਵੈਸੇ ਮਾਣ ਦੀ ਗੱਲ ਆ, ਤੁਸੀਂ ਪਹਿਲੇ ਦਸਤਾਰਧਾਰੀ ਉਮੀਦਵਾਰ ਹੋ ਵਿਕਟੋਰੀਆ ਦੇ, ਮੇਰਾ ਖਿਆਲ ਸ਼ਾਇਦ ਆਸਟ੍ਰੇਲੀਆ ਦੇ।
ਹਾਂਜੀ, ਲਿਬਰਲ ਪਾਰਟੀ ਬਣੀ ਆਸਟ੍ਰੇਲੀਆ ਦੇ ਵਿੱਚ ਮੈਂ ਪਹਿਲਾ ਉਮੀਦਵਾਰ ਹਾਂ ਪਗੜੀ ਧਾਰੀ, ਪਰ ਇਸ ਤੋਂ ਬਿਨਾਂ ਲੇਬਰ ਪਾਰਟੀ ਨੇ ਇੱਕ ਵਾਰੀ ਜ਼ਰੂਰ ਸਿਡਨੀ ਦੇ ਵਿੱਚ ਵਾਲੀਆ ਸਾਹਿਬ ਨੂੰ ਜ਼ਰੂਰ ਟਿਕਟ ਦਿੱਤੀ ਸੀਗੀ, ਪਰ ਲਿਬਰਲ ਪਾਰਟੀ ਬਣੀਓ ਪਹਿਲੀ ਵਾਰ ਹੈਗਾ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਕਿਸੇ ਪਗੜੀਧਾਰੀ ਸਿੱਖ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ
ਜੀ। ਅਤੇ ਆਪਾਂ ਯੂਰੋਪ ਸੀਟ ਦੀ ਗੱਲ ਕਰੀਏ, ਸੋ ਉੱਥੋਂ ਦੀ ਡੈਮੋਗ੍ਰਾਫੀ ਕੀ ਕਹਿੰਦੀ ਹੈ ਫਲਵਿੰਦਰ ਵੀਰ ਜੀ? ਕਿੰਨੇ ਕੁ ਭਾਰਤੀ ਮੂਲ ਦੇ ਵੋਟਰ ਨੇ? ਮੇਰੇ ਕਹਿਣ ਦਾ ਮਤਲਬ ਕਿ ਭਾਰਤੀ ਭਾਈਚਾਰੇ ਵਾਲਾ ਜਿਹੜਾ ਫੈਕਟਰ ਆ ਉਹ ਕੰਮ ਕਰੂਗਾ?
ਉੱਥੇ ਤਕਰੀਬਨ ਜਿਹੜੀ ਟੋਟਲ ਵੋਟ ਹੈਗੀ ਹੈ ਜੀ ਉਹ 40,000 ਦੇ ਕਰੀਬ ਆ, ਜਿਹਦੇ ਵਿੱਚੋਂ ਜਿਹੜੀ ਆਪਣੀ ਪੰਜਾਬੀ ਜਾਂ ਭਾਰਤੀ ਵੋਟ ਕਹਿ ਲਈਏ ਉਹ ਬਹੁਤ ਥੋੜ੍ਹੀ ਹੈ ਜੀ। ਉਸ ਕੰਪੈਰੀਜ਼ਨ ਉਹ ਤਕਰੀਬਨ 1,000 ਵੋਟ ਆ ਜੀ। ਜ਼ਿਆਦਾ ਜਿਹੜੀ ਉੱਥੇ ਵੋਟ ਹੈਗੀ ਆ ਉਹ ਮੁਸਲਿਮ ਵੋਟ ਆ।
ਅੱਛਾ, ਤੁਹਾਡੇ ਲੇਬਰ ਵਿਰੋਧੀ ਦੀ ਗੱਲ ਕਰੀਏ, ਮੇਰੇ ਖਿਆਲ ਲਿਜ਼ ਬੈਟੀ ਉੱਥੋਂ ਕਾਫ਼ੀ ਦੇਰ ਐਮ ਪੀ ਰਹੇ ਨੇ।
ਹਾਂਜੀ, ਉਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਉੱਥੋਂ ਜਿਹੜੇ ਹੈਗੇ ਨੇ ਐਮ ਪੀ ਬਣਦੇ ਆ ਰਹੇ ਨੇ, ਲੇਬਰ ਪਾਰਟੀ ਨਾਲ ਸੰਬੰਧਿਤ ਨੇ, ਪਰ ਐਤਕੀ ਉਹਨਾਂ ਨੇ ਜੋ ਆਪਣਾ ਸੰਨਿਆਸ ਲੈ ਲਿਆ ਸਿਆਸਤ ਤੋਂ, ਤਾਂ ਉਹਦੀ ਜਗ੍ਹਾ ਦੇ ਉੱਤੇ ਲੇਬਰ ਪਾਰਟੀ ਨੇ ਰੋਜ਼ ਪੈਂਸ ਨਾਂ ਦੀ ਲੇਡੀ ਨੂੰ ਆ ਜਿਹੜੀ ਟਿਕਟ ਦਿੱਤੀ ਆ ਉਸ ਏਰੀਏ ਤੋਂ। ਹਾਂਜੀ, ਉਹ ਮੇਰੇ ਵਿਰੋਧੀ ਕੈਂਡੀਡੇਟ ਨੇ ਜੀ।
ਅਤੇ ਪੜ੍ਹਨ ਸੁਣਨ ਦੇ ਇਹ ਪਤਾ ਲੱਗਿਆ ਕਿ ਇਹ ਯੂਰੋਪ ਲੇਬਰ ਦੀ ਪੱਕੀ ਸਮਝੀ ਜਾਂਦੀ ਸੀਟ ਹੈ, ਅਤੇ ਤੁਹਾਨੂੰ ਕਾਫ਼ੀ ਜ਼ਿਆਦਾ ਸਵਿੰਗ ਚਾਹੀਦਾ ਜਿੱਤਣ ਲਈ।
ਹਾਂਜੀ, ਸਵਿੰਗ ਬਹੁਤ ਜ਼ਿਆਦਾ ਚਾਹੀਦਾ, ਉਸ ਲਈ ਅਸੀਂ ਜਿਹੜਾ ਆਪਣਾ ਪੂਰਾ ਹਾਰਡ ਵਰਕ ਕਰ ਰਹੇ ਹਾਂ ਜੀ। ਅਤੇ ਅਸੀਂ ਜਿਹੜੀਆਂ ਵੀ ਲਿਬਰਲ ਪਾਰਟੀ ਦੀਆਂ ਪੋਲਿਸੀਜ਼ ਨੇ ਜਾਂ ਉਹਨਾਂ ਨੇ ਪਿਛਲੇ ਕੰਮ ਕੀਤੇ ਨੇ ਉਹਨਾਂ ਨੂੰ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਜੀ।
ਅਤੇ ਮੈਂ ਗੱਲ ਮੋੜ ਕੇ ਉੱਥੇ ਲਿਆਉਣੀ ਹੈ ਯੂਰੋਪ ਸੀਟ 'ਤੇ, ਉਹ ਕਿਹੜੇ ਕੰਮ ਨੇ ਜਿਨ੍ਹਾਂ ਦੇ ਮੱਦੇਨਜ਼ਰ ਲੋਕ ਤੁਹਾਨੂੰ ਵੋਟਾਂ ਪਾਉਣ?
ਪਿਛਲੇ ਅਗਰ ਆਪਾਂ 3 ਸਾਲਾਂ ਦੀ ਕਾਰਜਕਾਰੀ ਦੇਖੀਏ ਲਿਬਰਲ ਪਾਰਟੀ ਦੀ, ਤਾਂ ਉਹਦੇ ਵਿੱਚ ਇਹ ਹੈਗਾ ਕਿ ਅੱਜ ਜਿਹੜਾ ਸਾਡਾ ਸੂਬਾ ਉਹਦੀ ਟ੍ਰਿਪਲ ਏ ਰੇਟਿੰਗ ਹੈ ਜੀ। ਟ੍ਰਿਪਲ ਏ ਰੇਟਿੰਗ ਮਤਲਬ ਹੋਣੀ ਇਹ ਇੱਕ ਬਹੁਤ ਵੱਡਾ ਮਾਨਾ ਰੱਖਦੀ ਹੈ ਜੀ ਕਿਸੇ ਵੀ ਸਟੇਟ ਦੇ ਲਈ। ਜਿੱਥੋਂ ਤੱਕ ਟ੍ਰਿਪਲ ਏ ਦਾ ਰੇਟਿੰਗ ਦਾ ਸਵਾਲ ਆ ਜੀ, ਇਹ ਹੈਗਾ ਕਿ ਇਹਦਾ ਮਤਲਬ ਇਹ ਹੈ ਕਿ ਜਿਹੜਾ ਵਿਕਟੋਰੀਆ ਦਾ ਅਰਥਚਾਰਾ ਉਹ ਬਹੁਤ ਜ਼ਿਆਦਾ ਮਜ਼ਬੂਤ ਆ ਜੀ। ਅਤੇ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਬਜਟ ਦੇ ਨਾਲ ਸੰਬੰਧਿਤ ਲੈਣਦਾਰੀਆਂ ਅਤੇ ਦੇਣਦਾਰੀਆਂ ਨੇ ਉਹ ਬਰਾਬਰ ਨੇ ਜੀ, ਬੈਲੈਂਸ ਨੇ। ਲਿਬਰਲ ਸਰਕਾਰ ਆ ਉਹਨੇ ਈਸਟ ਵੈਸਟ ਲਿੰਕ ਦਾ ਜਿਹੜਾ ਪ੍ਰੋਜੈਕਟ ਆ ਉਹ ਵੀ ਸਟਾਰਟ ਕਰਨ ਜਾ ਰਹੀ ਹੈ ਜੀ। 2031 ਤੱਕ ਜਿਹੜੀ ਵਿਕਟੋਰੀਆ ਦੀ ਪਾਪੂਲੇਸ਼ਨ ਆ ਉਹ 7.7 ਮਿਲੀਅਨ ਹੋ ਜੂ ਜੀ। ਉਸ ਕਰਕੇ ਸਾਨੂੰ ਮੈਲਬਰਨ ਸ਼ਹਿਰ ਤੋਂ ਲੈ ਕੇ ਏਅਰਪੋਰਟ ਤੱਕ ਟ੍ਰੇਨ ਵੀ ਬਣਾਉਣੀ ਪੈਣੀ ਹੈ ਜੀ। ਅਤੇ ਜਿਹੜਾ ਈਸਟ ਵੈਸਟ ਲਿੰਕ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ। ਅਗਰ ਉਹ ਨਹੀਂ ਬਣਦਾ ਤਾਂ ਜਿਹੜਾ ਮੈਲਬਰਨ ਸ਼ਹਿਰ ਦੇ ਵਿੱਚ ਟ੍ਰੈਫਿਕ ਆ ਉਹ ਕੰਟਰੋਲ ਕਰਨਾ ਬਹੁਤ ਮੁਸ਼ਕਲ ਆ ਜੀ। ਟਰਾਂਸਪੋਰਟ ਦੇ ਨਾਲ ਨਾਲ ਜਿਹੜੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵੀ ਜਿਹੜਾ ਉਦਮ ਆ ਉਹ ਵੀ ਲਿਬਰਲ ਸਰਕਾਰ ਨੇ ਕੀਤਾ। ਜਦੋਂ ਟੈਡ ਵੈਲੀ ਇੱਥੋਂ ਦੇ ਮੁੱਖ ਮੰਤਰੀ ਬਣੇ ਪਿਛਲੀ ਵਾਰ, ਤਾਂ ਉਹਨਾਂ ਨੇ ਕਿਹਾ ਸੀ ਕਿ ਸਟੇਸ਼ਨਾਂ ਦੇ ਉੱਤੇ ਤੁਹਾਡੀ ਯਾਤਰਾ ਸੁਰੱਖਿਆ ਤੋਂ ਬਣਾਉਣ ਲਈ ਅਸੀਂ PSO ਜਿਹੜੇ ਨੇ ਉਹ ਭਰਤੀ ਕਰਾਂਗੇ, ਜਿਹੜੇ ਕਿ ਉਹਨਾਂ ਨੇ ਕੀਤੇ। ਅੱਜ ਹਰ ਇੱਕ ਸਟੇਸ਼ਨ ਦੇ ਉੱਤੇ ਰਾਤ ਨੂੰ ਤੁਸੀਂ ਜਿਹੜੇ ਨੇ PSO ਨੇ ਉਹਨਾਂ ਦੀ ਮੌਜੂਦਗੀ ਦੇਖ ਸਕਦੇ ਹੋ, ਅਤੇ ਉਹਦੇ ਨਾਲ ਜਿੰਨੇ ਵੀ ਯਾਤਰੀ ਨੇ ਚਾਹੇ ਉਹ ਰਾਤ ਨੂੰ ਸਫ਼ਰ ਕਰਦੇ ਨੇ ਤਾਂ ਉਹ ਬੇਖੌਫ ਹੋ ਕੇ ਇਹ ਸਫ਼ਰ ਕਰ ਸਕਦੇ ਨੇ। ਇਸ ਤੋਂ ਬਿਨਾਂ ਸਾਡੇ ਮੁੱਖ ਮੰਤਰੀ ਸਾਹਿਬ ਆਪ ਗੁਰਦੁਆਰਾ ਸਾਹਿਬ ਬਲੈਕਬਰਨ ਗਏ। ਉਹ ਇਕੱਲੇ ਗੁਰਦੁਆਰਾ ਸਾਹਿਬ ਨਹੀਂ, ਉਹ ਜਿਹੜੇ ਮੰਦਰ ਸੀ ਮੰਦਰਾਂ ਦੇ ਵਿੱਚ ਗਏ, ਮਸਜਿਦਾਂ ਦੇ ਵਿੱਚ ਗਏ। ਅਤੇ ਜਿਹੜੀ ਸਾਨੂੰ ਮਤਲਬ ਫੰਡਿੰਗ ਦੀ ਲੋੜ ਹੁੰਦੀ ਹੈ, ਕਈ ਵਾਰੀ ਬਹੁਤ ਸਾਰੇ ਅਸੀਂ ਕੰਮ ਕਰਦੇ ਹਾਂ, ਉਹਦੇ ਲਈ ਵੀ ਸਰਕਾਰ ਨੇ ਸਾਨੂੰ ਬਹੁਤ ਸਾਰੀ ਫੰਡਿੰਗ ਦਿੱਤੀ, ਜਿਨ੍ਹਾਂ ਦੇ ਵਿੱਚੋਂ ਮੈਂ ਤੁਹਾਨੂੰ ਮਿਸਾਲ ਦੇ ਤੌਰ 'ਤੇ ਆਪਣੀ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਦੱਸਦਾ ਕਿ ਗੁਰਦੁਆਰਾ ਸਾਹਿਬ ਕੀਜ਼ਵਾਰੋ ਦੇ ਲਈ ਸਾਡੇ ਮਲਟੀਕਲਚਰ ਮਿਨਿਸਟਰ ਮੈਥਿਊ ਗਾਏ ਨੇ 4 ਲੱਖ ਦੀ ਜਿਹੜੀ ਫੰਡਿੰਗ ਆ ਉਹ ਦਿੱਤੀ ਆ ਉਹਨਾਂ ਨੂੰ, ਅਤੇ ਜਿਹੜਾ ਕਿ ਬਹੁਤ ਵੱਡਾ ਇੱਕ ਉਦਮ ਆ। ਅਤੇ ਇਹ ਆਪਣੀ ਵਿਕਟੋਰੀਆ ਦੀ ਹਿਸਟਰੀ 'ਚ ਪਹਿਲੀ ਵਾਰ ਆ ਵੀ ਕਦੇ ਕਿਸੇ ਪਾਰਟੀ ਨੇ ਕਿਸੇ ਸਾਡੀ ਸਿੱਖ ਸੰਸਥਾ ਨੂੰ ਐਡੀ ਵੱਡੀ ਜਿਹੜੀ ਆ ਉਹ ਰਾਸ਼ੀ ਇੱਕ ਡਿਵੈਲਪਮੈਂਟ ਦੇ ਲਈ, ਸਹਾਇਤਾ ਲਈ, ਉਹਨਾਂ ਦੀ ਕਮਿਊਨਿਟੀ ਦੇ ਡਿਵੈਲਪਮੈਂਟ ਲਈ ਉਹ ਜਿਹੜੀ ਆ ਉਹ ਦਿੱਤੀ ਹੈ
ਜੀ। ਇਹ ਤਾਂ ਤੁਸੀਂ ਗੱਲ ਕੀਤੀ ਫੁਲਵਿੰਦਰ ਜੀ ਕਿ ਕਿਹੜੀਆਂ ਕਿਹੜੀਆਂ ਨੀਤੀਆਂ ਨੇ ਜਾਂ ਕਿਹੜੇ ਕਿਹੜੇ ਤੁਹਾਡੇ ਕੰਮ ਨੇ ਜਿਹਦੇ ਮੱਦੇਨਜ਼ਰ ਲੋਕ ਤੁਹਾਨੂੰ ਵੋਟ ਪਾਉਣ। ਸੋ ਮੈਂ ਪੁੱਛਣਾ ਇਹ ਚਾਹੁੰਦਾ ਕਿ ਹੋਰ ਕਿੰਨੇ ਕੁ ਉਮੀਦਵਾਰ ਚੁਣੇ ਨੇ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ, ਅਤੇ ਅਕਸਰ ਸਾਡੀ ਸ਼ਿਕਾਇਤ ਇਹੀ ਰਹਿੰਦੀ ਹੈ ਕਿ ਉਹੀ ਸੀਟਾਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਤੋਂ ਹਾਰ ਤੈਅ ਹੁੰਦੀ ਹੈ, ਜਿਹੜੀਆਂ ਸੀਟਾਂ ਤੋਂ ਹਾਰ ਨਿਸ਼ਚਿਤ ਹੁੰਦੀ ਹੈ। ਇਹਦੇ ਬਾਰੇ ਤੁਹਾਡਾ ਕੀ ਤਰਕ ਹੈ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਪ੍ਰੀਤਿੰਦਰ ਜੀ, ਇਹ ਗੱਲ ਹੈ ਕਿ ਇਸ ਵਾਰੀ ਉਹਨਾਂ ਨੇ ਇੱਕ ਸਭ ਤੋਂ ਪਹਿਲੀ ਪੰਜਾਬੀ ਔਰਤ ਪੂਰੇ ਆਸਟ੍ਰੇਲੀਆ ਦੇ ਵਿੱਚ ਬੰਡੂਰਾ ਹਲਕੇ ਤੋਂ ਅਮਿਤਾ ਗਿੱਲ ਨੇ ਉਹਨਾਂ ਨੂੰ ਇੱਕ ਟਿਕਟ ਦਿੱਤੀ ਹੈ ਜੀ। ਇਸ ਤੋਂ ਬਿਨਾਂ ਸੈਨੇਟ ਦੇ ਵਿੱਚ ਅਪਰ ਹਾਊਸ ਦੇ ਵਿੱਚ ਅਮਨਦੀਪ ਸਿੰਘ ਰੋਸ਼ਾ ਜਿਹੜੇ ਕਿ ਨਾਦਰਨ ਮੈਟਰੀਪੋਲੀਟਨ ਤੋਂ, ਇਹ ਤਿੰਨ ਪੰਜਾਬੀ ਉਮੀਦਵਾਰ ਨੇ ਜੀ। ਇਸ ਤੋਂ ਬਿਨਾਂ ਨਿਤਨ ਜਿਹੜੇ ਹੈਗੇ ਨੇ ਉਹ ਥੋਮਸ ਟਾਊਨ ਤੋਂ ਉਮੀਦਵਾਰ ਨੇ ਜੀ। ਇਸ ਤੋਂ ਬਾਅਦ ਦੋ ਹੋਰ ਆਪਣੇ ਇੰਡੀਅਨ ਉਮੀਦਵਾਰ ਵੱਖ ਵੱਖ ਹਲਕਿਆਂ ਤੋਂ ਖੜ੍ਹੇ ਨੇ। ਅਤੇ ਜਿੱਥੋਂ ਤੱਕ ਤੁਹਾਡਾ ਸਵਾਲ ਰਿਹਾ ਕਿ ਸਾਨੂੰ ਉਸ ਜਗ੍ਹਾ ਦੇ ਉੱਤੋਂ ਹੀ ਸੀਟਾਂ ਦਿੱਤੀਆਂ ਜਾਂਦੀਆਂ ਨੇ ਜਿੱਥੋਂ ਕਿ ਜਿੱਤਣ ਦੇ ਘੱਟ ਚਾਂਸ ਹੋਣ, ਇਹ ਤੁਹਾਡੀ ਗੱਲ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ। ਪਰ ਇੱਥੇ ਇਹ ਗੱਲ ਆ ਕਿ ਸਾਨੂੰ ਇਹ ਵੀ ਦੇਖਣਾ ਪਊਗਾ ਕਿ ਸਾਡੀ ਇੱਥੇ ਪਾਪੂਲੇਸ਼ਨ ਕਿੰਨੀ ਹੈ, ਕਿਉਂਕਿ ਅਗਰ ਤੁਸੀਂ ਕੈਨੇਡਾ ਜਾਂ ਹੋਰ ਮੁਲਕਾਂ ਦੇ ਨਾਲ ਆਪਣਾ ਕੰਪੈਰੀਜ਼ਨ ਕਰਦੇ ਹੋ ਤਾਂ ਉੱਥੇ ਤਕਰੀਬਨ ਤੀਸਰੀ ਜਾਂ ਚੌਥੀ ਪੀੜ੍ਹੀ ਚੱਲ ਰਹੀ ਹੈ ਜੀ। ਸਾਡੀ ਇੱਥੇ ਟੋਟਲ ਪਾਪੂਲੇਸ਼ਨ ਦਾ ਅਸੀਂ ਕਿੰਨੇ ਪਰਸੈਂਟ ਹਿੱਸਾ, ਉਸ ਹਿਸਾਬ ਦੇ ਨਾਲ ਜਿਹੜੀ ਸਾਡੀ ਇਸ ਦੇ ਵਿੱਚ ਇਨਵੋਲਵਮੈਂਟ ਹੋਣੀ ਚਾਹੀਦੀ ਆ, ਉਸ ਹਿਸਾਬ ਨਾਲ ਸਾਡੇ ਲਈ ਬਹੁਤ ਮਾਣ ਦੀ ਗੱਲ ਹੈਗੀ ਆ ਕਿ ਜਿਹੜੀ ਲਿਬਰਲ ਪਾਰਟੀ ਆ ਉਹ ਇੱਕ ਸਿੱਖ ਨੂੰ ਦੇ ਰਹੀ ਆ, ਇੱਕ ਸਿੱਖ ਲੇਡੀ ਨੂੰ ਟਿਕਟ ਦੇ ਰਹੀ ਆ, ਹਿੰਦੂ ਨੂੰ ਟਿਕਟ ਦੇ ਰਹੀ ਆ, ਇੱਕ ਮੁਸਲਮਾਨ ਨੂੰ ਟਿਕਟ ਦੇ ਰਹੀ ਆ। ਜਿਹੜੀ ਜਗ੍ਹਾ ਤੋਂ ਯੂਰੋਕ ਹਲਕੇ ਤੋਂ ਮੈਨੂੰ ਵੀ ਟਿਕਟ ਦੇ ਨਾਲ ਨਿਵਾਜਿਆ, ਉੱਥੋਂ ਐਕਚੁਅਲੀ ਉਹ ਕਿਸੇ ਮੁਸਲਮਾਨ ਨੂੰ ਵੀ ਟਿਕਟ ਦੇ ਸਕਦੇ ਸੀਗੇ, ਕਿਉਂਕਿ ਉੱਥੇ ਜਿਹੜੀ ਮੁਸਲਮਾਨ ਕਮਿਊਨਿਟੀ ਹੈ ਉਹ ਤਕਰੀਬਨ 8-9% ਹੈਗੀ ਹੈ ਜੀ। ਤਾਂ ਇਸ ਕਰਕੇ ਸਾਨੂੰ ਇਸੇ ਚੀਜ਼ ਦਾ ਧੰਨਵਾਦੀ ਹੋਣਾ ਚਾਹੀਦਾ ਕਿ ਸਾਨੂੰ ਉਹਨਾਂ ਨੇ ਇੱਕ ਹਾਈਲਾਈਟ ਕੀਤਾ, ਇੱਕ ਪੱਗ ਨੂੰ ਹਾਈਲਾਈਟ ਕੀਤਾ, ਅਤੇ ਸਾਡੀ ਸਾਨੂੰ ਆਪਣੀ ਇੱਕ ਰੀਪ੍ਰਜੈਂਟ ਦੇ ਤੌਰ 'ਤੇ ਉਹਨਾਂ ਨੇ ਇੱਕ ਨੁਮਾਇੰਦਗੀ ਦਿੱਤੀ ਹੈ ਜੀ।
ਜੀ, ਅਤੇ ਐਗਜ਼ਿਟ ਪੋਲਸ ਨੂੰ ਲੈ ਕੇ ਕਿੰਨੇ ਕੁ ਚਿੰਤਾ ਤੋਂ ਫਲਵਿੰਦਰ ਵੀਰ ਜੀ, ਕਿਉਂਕਿ ਨਤੀਜੇ ਦੱਸ ਰਹੇ ਆ ਕਿ ਲੇਬਰ ਸਰਕਾਰ ਬਣਾਉਣ ਜਾ ਰਹੀ ਹੈ, ਹਾਲਾਂਕਿ ਡੈਨਿਸ ਨੈਫਥਾਈਨ ਪਸੰਦੀਦਾ ਨੇਤਾ ਵਜੋਂ ਉੱਭਰ ਕੇ ਸਾਹਮਣੇ ਆ ਰਹੇ।
ਹਾਂਜੀ, ਐਗਜ਼ਿਟ ਪੋਲ ਦੇ ਵਿੱਚ ਮੈਂ ਤਾਂ ਨਹੀਂ ਬਹੁਤਾ ਵਿਸ਼ਵਾਸ ਰੱਖਦਾ, ਕਿਉਂਕਿ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਕਿ ਜਿਹੜੀ ਲੇਬਰ ਹੈਗੀ ਆ, ਇੱਕ ਅਖਬਾਰ ਕਹਿ ਰਿਹਾ ਕਿ ਉਹਨਾਂ ਨੂੰ ਜੀ 54% ਲੋਕ ਪਸੰਦ ਕਰਦੇ ਨੇ, ਅਤੇ ਕੁਛ ਕਹਿ ਰਹੇ ਨੇ ਕਿ ਉਹਨਾਂ ਨੂੰ 52% ਕਰਦੇ ਨੇ ਅਤੇ ਲਿਬਰਲ ਨੂੰ ਘੱਟ ਕਰਦੇ ਨੇ। ਪਰ ਜਦੋਂ ਗੱਲ ਸਾਡੇ ਲੀਡਰ ਦੀ ਆਉਂਦੀ ਆ ਤਾਂ ਲੀਡਰ ਦੇ ਵਿੱਚ ਉਹਦਾ ਇੰਨਾ ਜ਼ਿਆਦਾ ਉਹਨਾਂ ਨੇ ਉਹਨੂੰ ਉੱਪਰ ਚੱਕਤਾ ਕਿ ਇਹ ਜਿਹੜਾ ਲਿਬਰਲ ਲੀਡਰ ਆ ਡਾਕਟਰ ਨੈਫਥਾਈਨ, ਇਹ ਸਾਡਾ ਜੀ ਸਾਰੇ ਵਿਕਟੋਰੀਆ ਦਾ ਜਿਹੜਾ ਹੈਗਾ ਪਸੰਦੀਦਾ ਜਿਹੜਾ ਹੈਗਾ ਮੁੱਖ ਮੰਤਰੀ ਆ, ਅਤੇ ਜਿਹੜਾ ਆਪੋਜੀਸ਼ਨ ਲੀਡਰ ਹੈਗੇ ਨੇ ਡੈਨੀਅਲ ਐਂਡਰਿਊ, ਉਹਨਾਂ ਦੇ ਮੁਕਾਬਲੇ ਦੇ ਵਿੱਚ ਕਿਤੇ ਨੇੜੇ ਤੇੜੇ ਵੀ ਨਹੀਂ ਖੜ੍ਹੇ ਹੈਗੇ। ਅਤੇ ਜਿਸ ਤਰ੍ਹਾਂ ਆਪਣੇ ਉੱਥੇ ਮੋਦੀ ਫੈਕਟਰ ਚੱਲਿਆ, ਅਤੇ ਮੈਂ ਇਹੀ ਸਮਝਦਾ ਕਿ ਵਿਕਟੋਰੀਆ ਦੇ ਵਿੱਚ ਵੀ ਜਿਹੜੀ ਜਿੱਤ ਆ ਉਹ ਲਿਬਰਲ ਪਾਰਟੀ ਦੀ ਹੋਵੇਗੀ।
ਜੀ ਫਲਵਿੰਦਰ ਵੀਰ ਜੀ, ਤੁਸੀਂ ਸਟੂਡੀਓ ਆਏ, ਸਾਡੇ ਸਰੋਤਿਆਂ ਨਾਲ ਇਸ ਸਭ ਗੱਲਬਾਤ ਕੀਤੀ। ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਦੇਣਾ ਹੋਵੇ ਤਾਂ ਤੁਸੀਂ SBS ਦੇ ਮਾਧਿਅਮ ਵਰਤ ਸਕਦੇ ਹੋ।
ਹਾਂਜੀ, ਜਾਂਦੇ ਜਾਂਦੇ ਮੈਂ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਆਪਣੇ ਸਟੂਡੀਓ ਆਉਣ ਦਾ ਮੌਕਾ ਦਿੱਤਾ। ਜਾਂਦੇ ਜਾਂਦੇ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਸਾਰੇ ਸਰੋਤਿਆਂ ਨੂੰ ਕਿ ਲਿਬਰਲ ਪਾਰਟੀ ਦੇ ਪਿਛਲੇ ਕੀਤੇ ਕੰਮਾਂ ਨੂੰ, ਵਿਕਾਸ ਨੂੰ ਦੇਖਦੇ ਹੋਏ ਉਹਨੂੰ ਤੁਸੀਂ ਵੱਧ ਤੋਂ ਵੱਧ ਵੋਟਾਂ ਪਾਓ ਅਤੇ ਸਰਕਾਰ ਨੂੰ ਇੱਕ ਵਾਰੀ ਫੇਰ ਮੌਕਾ ਦਿਓ ਤੁਹਾਡੀ ਸੇਵਾ ਕਰਨ ਦਾ।
ਜੀ ਫਲਵਿੰਦਰ ਵੀਰ ਜੀ, ਬੜੀ ਮਿਹਰਬਾਨੀ ਤੁਹਾਡੀ,
ਧੰਨਵਾਦ ਜੀ ਤੁਹਾਡਾ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।